ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਘਰ ਛੇਵਾਂ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤਿਹ ਤਿਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ ਜੋ ਜੋ ਜੂਨੀ ਆਇਓ ਤਿਹ ਤਿਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ ਅਨਕ ਜਨਮ ਭ੍ਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਾਹਿਬੇ ਕਮਾਲ ਦੀਨ ਦੁਨੀ ਦੇ ਪਾਤਸ਼ਾਹ ਹਲਤ ਪਲਤ ਕੇ ਰਾਖੇ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਪਰਮੇਸ਼ਵਰ ਜੀ ਦਾ ਸ਼ਬਦ ਸਰੂਪ ਚਵਰ ਤਖਤ ਰਾਜ ਦੇ ਮਾਲਕ ਸਿਰ ਸ਼ਾਹ ਪਾਤਸ਼ਾਹ ਗਰੀਬ ਨਿਵਾਜ ਕਿਰਪਾ ਨਿਧਾਨ ਭਗਤ ਵਛਲ ਦੀਨਾਨਾਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਜੁੜ ਬੈਠੇ ਮੇਰੇ ਸੋਹਣੇ ਸਤਿਗੁਰੂ ਦੇ ਪਿਆਰੇ ਪੁੱਤਰੋ ਅਤੇ ਸਿਆਣੀਓ ਧੀਓ ਗੱਜ ਵੱਜ ਕੇ ਫਤਿਹ ਦਾ ਆਵਾਜ਼ਾਂ ਬੁਲੰਦ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਦਿਆਲ ਲਾਲ ਸਤਿਗੁਰੂ ਗਰੀਬ ਨਿਵਾਜ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉੱਚੇ ਸੁੱਚੇ ਦਰ ਤੋਂ ਧਰਮ ਦੇ ਕੇਂਦਰ ਤੋਂ ਅੱਜ ਅੰਮ੍ਰਿਤ ਵੇਲੇ ਜੋ ਸਤਿਗੁਰ ਦੀਨ ਦਿਆਲ ਦੀ ਮੁਬਾਰਕ ਰਸਨਾ ਤੋਂ ਪਾਵਨ ਹੁਕਮਨਾਮੇ ਦੇ ਰੂਪ ਵਿੱਚ ਗੁਰਬਾਣੀ ਦੇ ਬਚਨ ਪ੍ਰਗਟ ਹੋਏ ਜੋ ਸਮੁੱਚੇ ਜਗਤ ਜੀਵਾਂ ਦੇ ਲਈ ਇੱਕ ਮਿੱਠੜਾ ਉਪਦੇਸ਼ ਬਣ ਕੇ ਜੀਵਨ ਨੂੰ ਕਮਾਉਣ ਦੀ ਜੁਗਤ ਦਰਸਾਉਂਦੇ ਹਨ। ਸਾਧ ਸੰਗਤ ਜੀ, 83,99,999 ਜੂਨਾਂ ਭੁਗਤ ਕੇ ਇਹ ਮਨੁੱਖਾ ਦੇਈ ਪ੍ਰਾਪਤ ਹੋਈ। ਸੱਚ ਕਹਿੰਦੇ ਹਾਂ, ਪਰਮੇਸ਼ਵਰ ਦਿਆਲ ਨੇ ਤਰਸ ਕੀਤਾ, ਮਨੁੱਖ ਨੂੰ ਇੱਕ ਮੌਕਾ ਬਖਸ਼ਿਆ ਤਾਂ ਜੇ ਜਿਸ ਪਰਮੇਸ਼ਵਰ ਦੀ ਅੰਸ਼ ਹਾਂ ਉਸ ਨੂੰ ਜਪ ਜਪ ਕੇ ਉਸ ਸੋਹਣੇ ਰੱਬ ਦੇ ਨਾਮ ਨੂੰ ਧਿਆਉਣਾ ਕਰਕੇ ਉਸ ਪਰਮੇਸ਼ਵਰ ਵਿੱਚ ਅਭੇਦ ਹੋਇਆ ਜਾ ਸਕੇ। ਗੁਰੂ ਕਿੰਨਾ ਬੇਅੰਤ ਹੈ, ਪਰਮੇਸ਼ਵਰ ਨੇ ਮੌਕਾ ਦਿੱਤਾ ਅਤੇ ਸਮਰੱਥ ਗੁਰੂ ਨੇ ਹੌਕਾ ਦਿੱਤਾ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਪਰਮੇਸ਼ਵਰ ਨੇ ਮੌਕਾ ਦਿੱਤਾ, ਇਹ ਜੀਵਨ ਬਖਸ਼ਿਆ, ਮਨੁੱਖਾ ਦੇਈ ਬਖਸ਼ੀ। ਗੁਰੂ ਰਾਮਦਾਸ ਜੀ ਨੇ ਹੌਕਾ ਦਿੱਤਾ, ਇਸ ਸੰਸਾਰ ਦੇ ਵਿੱਚ ਜੇ ਆਏ ਹੋ ਤਾਂ ਸਤ ਸੰਗਤ ਦੀਆਂ ਬੇਸ਼ਕੀਮਤੀ ਮੁਬਾਰਕ ਘੜੀਆਂ ਦਾ ਆਨੰਦ ਮਾਣੋ। ਜਦੋਂ ਗੁਰੂ ਦੇ ਹੌਕੇ ਨੂੰ ਸੁਣ ਕੇ ਗੁਰਸਿੱਖ ਪਿਆਰੇ ਸੰਗਤ ਵਿੱਚ ਆਏ ਤਾਂ ਪ੍ਰਬੰਧਕ ਜਨਾਂ ਨੇ ਚੌਕਾ ਦਿੱਤਾ, ਲੰਗਰ ਦੀ ਵਿਵਸਥਾ। ਜੇ ਗੁਰ ਸ਼ਬਦ ਦਾ ਲੰਗਰ ਛਕਣ ਲਈ ਆਏ ਹੋ ਨਾ ਤਾਂ ਤੁਹਾਡੇ ਸਰੀਰ ਦਾ ਆਹਰ ਵੀ ਸੰਗਤ ਨੇ ਬਖਸ਼ਿਆ। ਜੇ ਫੇਰ ਵੀ ਜੀਵਨ ਜੁਗਤ ਨੂੰ ਨਹੀਂ ਪਛਾਣਿਆ, ਪਰਮਾਤਮਾ ਦੇ ਮੌਕੇ ਨੂੰ ਨਹੀਂ ਸੰਭਾਲਿਆ, ਗੁਰੂ ਦੇ ਹੌਕੇ ਨੂੰ ਨਹੀਂ ਸੁਣਿਆ, ਸੰਗਤ ਦੇ ਬਖਸ਼ੇ ਹੋਏ ਚੌਕੇ ਵਿੱਚੋਂ ਜੇ ਆਨੰਦ ਨਹੀਂ ਲਿਆ ਤਾਂ ਫੇਰ ਇਸ ਜੀਵਨ ਵਿੱਚ ਸੋਕਾ ਹੀ ਸੋਕਾ। ਸੋ ਇਸ ਜੀਵਨ ਵਿੱਚ ਸਦ ਹਰਿਆਵਲ ਪ੍ਰਗਟ ਹੋਵੇ, ਸਭ ਨੇ ਯਤਨਸ਼ੀਲ ਹੋਣਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆ। ਜਿਨ੍ਹਾਂ ਨਾਮ ਨਹੀਂ ਜਪਿਆ, ਪਰਮੇਸ਼ਵਰ ਦੀ ਬੰਦਗੀ ਨਹੀਂ ਨਾ ਕੀਤੀ। ਵਿਦਵਾਨ ਪੁਰਸ਼ ਕਿਹਾ ਕਰਦੇ ਨੇ, ਬੰਦਾ ਬੰਦਗੀ ਕਰੇ ਤੇ ਬੰਦਾ, ਨਹੀਂ ਤੇ ਗੰਦਗੀ ਤੋਂ ਵੀ ਗੰਦਾ। ਭਗਤ ਪਿਆਰਿਆਂ ਨੇ ਤਾਂ ਜੇ ਦਾਨ ਵੀ ਮੰਗਿਆ ਨਾ ਤੇ ਗੁਰੂ ਦੇ ਚਰਨਾਂ ਤੋਂ ਇਹ ਹੀ ਮੰਗਿਆ। ਸ਼ੇਖ ਫਰੀਦਾ, ਖੈਰ ਦੀਜਿਆ ਬੰਦਗੀ। ਪਿਤਾ ਪਰਮੇਸ਼ਵਰ ਜੀ, ਖੁਦਾ ਪਾਕ ਜੀ, ਮੈਨੂੰ ਬੰਦਗੀ ਦੀ ਦਾਤ ਬਖਸ਼ੋ। ਸੋ ਇਸ ਪਾਵਨ ਸ਼ਬਦ ਦੇ ਵਿੱਚ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰਕੇ ਜੀਵਨ ਜੁਗਤ ਦੀ ਜਾਚ ਦਰਸਾ ਰਹੇ ਨੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ, ਘਰ ਸ਼ੇਵਾ ਅਸ਼ਟਪਦੀ।
ਸਤਿਗੁਰ ਦੀਨ ਦਿਆਲ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮੁਬਾਰਕ ਰਸਨਾ ਤੋਂ ਪ੍ਰਗਟ ਹੋਏ ਗੁਰਬਾਣੀ ਰੂਪ ਇਹ ਮਿੱਠੜੇ ਬਚਨ, ਜੋ ਸਤਿਗੁਰਾਂ ਨੇ ਧਨਾਸਰੀ ਰਾਗ ਦੇ ਛੇਵੇਂ ਘਰ ਦੇ ਵਿੱਚ ਜਿਹੜੇ ਪਿਆਰ ਵਾਲੇ ਰਾਗ ਵਿਦਿਆ ਵਿੱਚ ਮਾਹਰ ਨੇ, ਭਲੀ ਭਾਂਤ ਜਾਣਦੇ ਨੇ, ਸਤਿਗੁਰਾਂ ਨੇ ਰਾਗ ਦੀ ਡੂੰਘੀ ਗਹਿਰਾਈ ਨੂੰ ਵੀ ਬਾ ਕਮਾਲ ਢੰਗ ਦੇ ਨਾਲ ਗੁਰਬਾਣੀ ਵਿੱਚ ਦਰਜ ਕੀਤਾ। ਸੋ ਇਹ ਬਚਨ ਧਨਾਸਰੀ ਰਾਗ ਦੇ ਛੇਵੇਂ ਘਰ ਦੇ ਵਿੱਚ ਪੰਚਮ ਗੁਰਦੇਵ ਦੀ ਮੁਬਾਰਕ ਰਸਨਾ ਤੋਂ ਪ੍ਰਗਟ ਹੋਏ ਨੇ ਅਤੇ ਅੱਠ ਪਦਿਆਂ ਵਾਲਾ ਇਹ ਪਾਵਨ ਸ਼ਬਦ ਗੁਰਬਾਣੀ ਦੇ ਵਿੱਚ ਇੱਕ ਪਦੇ, ਦੋ ਪਦੇ, ਤੇ ਪਦੇ, ਚੌ ਪਦੇ, ਪੰਜ ਪਦੇ ਅਤੇ ਅਸ਼ਟ ਪਦੇ। ਸ੍ਰੀ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਹੋ ਨਾ, ਜੇ 24 ਅਸ਼ਟਪਦੀਆਂ ਸਤਿਗੁਰਾਂ ਨੇ ਉਚਾਰਨ ਕੀਤੀਆਂ ਨੇ ਅਤੇ ਹਰ ਇੱਕ ਅਸ਼ਟਪਦੀ ਵਿੱਚ ਅੱਠ ਅੱਠ ਪਦੇ ਨੇ, ਸੋ ਇਹ ਪਾਵਨ ਸ਼ਬਦ ਵੀ ਅੱਠ ਪਦਿਆਂ ਵਾਲਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮੇਸ਼ਵਰ ਇੱਕ ਹੈ, ਗੋਡ ਇਜ਼ ਵਨ, ਜਿਸ ਦਾ ਸਮੁੱਚੇ ਜਗਤ ਵਿੱਚ ਪਸਾਰਾ ਵਰਤ ਰਿਹਾ ਹੈ ਅਤੇ ਉਹ ਪਰਮੇਸ਼ਵਰ ਸਮਰੱਥ ਗੁਰੂ ਦੀ ਕਿਰਪਾ ਦੇ ਨਾਲ, ਗੁਰਪ੍ਰਸਾਦ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ।
ਜੋ ਜੋ ਜੂਨੀ ਆਇਓ ਤਿਹ ਤਿਹ ਉਰ ਜਾਇਓ ਮਾਨਸ ਜਨਮ ਸੰਜੋਗ ਪਾਇਆ।
ਪਰਮੇਸ਼ਵਰ ਦਿਆਲ ਨੇ ਇਸ ਜਗਤ ਦੀ ਜੋ ਰਚਨਾ ਕੀਤੀ ਹੈ ਇਸ ਸੰਸਾਰ ਦੇ ਵਿੱਚ ਭਾਵੇਂ ਉਸ ਸੋਹਣੇ ਰੱਬ ਦੇ ਸਾਜੇ ਹੋਏ ਉਸ ਕਰਨ ਹਾਰੇ ਦੀ ਕਿਰਤ ਦੇ ਰੂਪ ਵਿੱਚ ਸੰਸਾਰ ਦੇ ਵਿੱਚ ਜਨਮ ਹੋਇਆ। ਪਿਤਾ ਜੀ ਮਨੁੱਖ ਦੇ ਹਾਲਾਤ ਬਿਆਨ ਕਰਦੇ ਨੇ ਸੰਸਾਰਕ ਜੀਵਾਂ ਦੇ ਹਾਲਾਤ ਕੀ ਨੇ ਕਿ ਇਸ ਸੰਸਾਰ ਦੇ ਵਿੱਚ ਜੇ ਆਏ ਹਾਂ ਤਾਂ ਮਾਇਆ ਦੇ ਚੱਕਰ ਵਿੱਚ ਐਸੇ ਗਲਤਾਨ ਹੋਏ ਹਾਂ ਕਿ ਪਰਮੇਸ਼ਵਰ ਦੀ ਬੰਦਗੀ ਨੂੰ ਭੁੱਲ ਗਏ ਹਾਂ। ਜਿੰਨੀਆਂ ਵੀ ਜੂਨਾਂ ਨੇ ਇਸ ਸੰਸਾਰ ਦੇ ਵਿੱਚ ਉਹ ਮਾਇਆ ਦੇ ਚੱਕਰ ਵਿੱਚ ਗਲਤਾਨ ਨੇ ਭਾਗਾਂ ਵਾਲੇ ਉਹ ਸਤਿਗੁਰੂ ਫਰਮਾਉਂਦੇ ਨੇ ਮਾਨਸ ਜਨਮ ਸੰਜੋਗ ਪਾਇਆ। ਇਹ ਸੰਜੋਗ ਦੇ ਨਾਲ ਇਹ ਮਨੁੱਖਾ ਦੇ ਹੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਏ।
ਤਾਂ ਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ।
ਹੇ ਸਤਿਗੁਰੂ ਪਿਆਰੇ ਜੀ ਮੈਨੂੰ ਕੇਵਲ ਇਸ ਸੰਸਾਰ ਦੇ ਵਿੱਚ ਤੁਹਾਡਾ ਓਟ ਆਸਰਾ ਹੈ। ਇਸ ਸੰਸਾਰ ਵਿੱਚ ਜਿਤਨੇ ਵੀ ਪੀਰ ਪੈਗੰਬਰ ਔਲੀਏ ਅਵਤਾਰ ਮਹਾਂਪੁਰਸ਼ ਨੇ ਸਾਰੇ ਆਪੋ ਆਪਣੀ ਥਾਂ ਮੁਬਾਰਕ ਨੇ, ਪਰ ਹੇ ਮੇਰੇ ਸਮਰੱਥ ਸਤਿਗੁਰੂ ਮੈਂ ਤੁਹਾਡੀ ਓਟ ਵੇਖੀ ਏ, ਮੈਂ ਤੁਹਾਡਾ ਦਰ ਵੇਖਿਆ, ਮੈਨੂੰ ਇਸ ਦਰ ਤੋਂ ਹੀ ਸਭ ਕੁਝ ਪ੍ਰਾਪਤ ਹੋਣਾ, ਕਿਰਪਾ ਕਰੋ ਅਤੇ ਜੇ ਇਹ ਜੀਵਨ ਬਖਸ਼ਿਆ ਜੇ ਨਾ ਤਾਂ ਜੀਵਨ ਜਾਚ ਵੀ ਬਖਸ਼ੋ ਤਾਂ ਜੇ ਮੈਂ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਕਰ ਸਕਾਂ।
ਅਨਕ ਜਨਮ ਭ੍ਰਮ ਥਿਤ ਨਹੀਂ ਪਾਈ।
ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਜਨਮਾਂ ਜਨਮਾਂ ਦੇ ਚੱਕਰ ਵਿੱਚ ਭਰਮਦਿਆਂ ਭਰਮਦਿਆਂ ਉਸ ਸੱਚ ਦੀ ਪ੍ਰਾਪਤੀ ਨਹੀਂ ਕਰ ਸਕੇ, ਪਰਮੇਸ਼ਵਰ ਨੂੰ ਪ੍ਰਾਪਤ ਨਹੀਂ ਕਰ ਸਕੇ।
ਕਰੋ ਸੇਵਾ ਗੁਰ ਲਾਗੋ ਚਰਨ ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ।
ਇਸ ਪਾਵਨ ਸ਼ਬਦ ਦੀ ਰਹਾਉ ਦੀ ਪਾਵਨ ਪੰਕਤੀ ਸਮੁੱਚੇ ਸ਼ਬਦ ਦਾ ਸੈਂਟਰਲ ਆਈਡੀਆ, ਸਮੁੱਚੇ ਸ਼ਬਦ ਦਾ ਸਾਰ ਤੱਤ ਸਤਿਗੁਰਾਂ ਨੇ ਇਸ ਪਾਵਨ ਪੰਕਤੀ ਦੇ ਵਿੱਚ ਬਖਸ਼ਿਸ਼ ਕੀਤਾ। ਹੇ ਪਰਮੇਸ਼ਵਰ ਦੇ ਨਿੱਜ ਸਰੂਪ ਸਮਰੱਥ ਦਾਤੇ ਜੀ, ਮੈਂ ਤੁਹਾਡੇ ਦਰ ਘਰ ਦੀ ਸੇਵਾ ਕਰਾਂ, ਮੈਂ ਤੁਹਾਡੇ ਦਰਸਾਏ ਹੋਏ ਮਾਰਗ 'ਤੇ ਭਾਵਨਾ ਨਾਲ ਕਦਮ ਪੁੱਟ ਸਕਾਂ, ਤੁਹਾਡਾ ਬਖਸ਼ਿਆ ਹੋਇਆ ਜੀਵਨ ਜਿਉਣ ਦਾ ਚੱਜ ਪ੍ਰਾਪਤ ਕਰ ਸਕਾਂ, ਐਸੀ ਕਿਰਪਾ ਕਰੋ, ਮੈਨੂੰ ਉਸ ਸੋਹਣੇ ਰੱਬ ਦਾ ਪਾਵਨ ਮਾਰਗ ਦਰਸਾ ਦਿਓ ਜੀ।
ਰਹਾਉ
ਦੀ ਪੰਕਤੀ ਸੈਂਟਰਲ ਆਈਡੀਆ ਸਮੁੱਚੇ ਸ਼ਬਦ ਦਾ।
ਅਨਕ ਉਪਾਵ ਕਰੋ ਮਾਇਆ ਕਉ ਬਚਿਤ ਧਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ।
ਕਈ ਯਤਨ ਕੀਤੇ ਪਰ ਹਿਰਦੇ ਵਿੱਚੋਂ ਮਾਇਆ ਦਾ ਧਿਆਨ ਨਹੀਂ ਹਟਦਾ, ਕਿਉਂਕਿ ਹਿਰਦੇ ਵਿੱਚ ਮਾਇਆ ਆਣ ਵਸੀ ਹੈ। ਸਤਸੰਗੀਓ, ਬੜੇ ਮਾਣ ਨਾਲ ਅਸੀਂ ਕਹਿੰਦੇ ਹਾਂ ਗੁਰੂ ਦੇ ਸਿੱਖ ਹਾਂ। ਸ਼ੁਕਰ ਹੈ ਸਤਿਗੁਰਾਂ ਨੇ ਆਪਣੇ ਦਰ ਘਰ ਦੀ ਸਿੱਖੀ ਬਖਸ਼ ਕੇ ਨਿਵਾਜਿਆ, ਪਰ ਸੰਸਾਰ ਦੇ ਵਿੱਚ ਵਿਚਰਦੇ ਹਾਂ। ਕਈ ਵੇਰਾਂ ਐਸੇ ਵੀ ਸਰੀਰ ਮਿਲ ਪੈਂਦੇ ਨੇ ਜਿਹੜੇ ਆਖਦੇ ਨੇ ਜੇ ਅਸੀਂ ਪਰਮਾਤਮਾ ਦੇ ਸਾਜੇ ਹੋਏ ਹਾਂ, ਜੇ ਇਸ ਜਗਤ ਵਿੱਚ ਸਭ ਕੁਝ ਉਸ ਸੋਹਣੇ ਰੱਬ ਦੇ ਹੁਕਮ ਵਿੱਚ ਹੋ ਰਿਹਾ, ਅਤੇ ਫਿਰ ਜੇ ਕੋਈ ਨਸ਼ਾ ਕਰਦਾ ਜਾਂ ਕੋਈ ਮੰਦੇ ਕਰਮ ਕਰਦਾ ਇਹ ਵੀ ਤਾਂ ਪਰਮਾਤਮਾ ਦੇ ਹੁਕਮ ਵਿੱਚ ਹੈ ਨਾ। ਵੇਖੋ ਬੰਦਾ ਕਿਤਨੀ ਸਿਆਣਪ ਦੇ ਨਾਲ ਆਪਣੇ ਕੀਤੇ ਹੋਏ ਪਾਪ ਕਰਮਾਂ ਦੀ ਜ਼ਿੰਮੇਵਾਰੀ ਵੀ ਰੱਬ 'ਤੇ ਪਾਉਣਾ ਚਾਹੁੰਦਾ ਹੈ ਕਿ ਜਿਹੜੇ ਮੰਦੇ ਕਰਮ ਕਰ ਰਹੇ ਹਾਂ ਅਸੀਂ ਥੋੜ੍ਹੀ ਕਰ ਰਹੇ ਹਾਂ, ਇਹ ਤਾਂ ਰੱਬ ਜੀ ਕਰਾ ਰਹੇ ਨੇ, ਕਿਉਂਕਿ ਸਭ ਕੁਝ ਉਸ ਦੇ ਹੁਕਮ ਵਿੱਚ ਹੈ। ਇੱਕ ਸਰੀਰ ਮਿਲ ਪਿਆ, ਇਹੋ ਸਵਾਲ ਉਹਨੇ ਜਦੋਂ ਕੀਤਾ ਤੇ ਸਤਿਗੁਰਾਂ ਦੇ ਦਰ ਦਾ ਕੂਕਰ ਹੋਣ ਦੇ ਨਾਤੇ, ਗੱਲ ਤਾਂ ਇਹ ਹੈ ਅਸੀਂ ਆਪਣੇ ਕੀਤੇ ਹੋਏ ਪਾਪ ਕਰਮਾਂ ਦੀ ਜ਼ਿੰਮੇਵਾਰੀ ਪਰਮਾਤਮਾ 'ਤੇ ਪਾਉਣਾ ਚਾਹੁੰਦੇ ਹਾਂ ਅਤੇ ਆਪ ਸੁਰਖਰੂ ਹੋਣਾ ਚਾਹੁੰਦੇ ਹਾਂ ਕਿ ਇਹ ਕਰਮ ਵੀ ਸਾਡੇ ਕੋਲੋਂ ਪਰਮਾਤਮਾ ਜੀ ਕਰਾ ਰਹੇ ਨੇ, ਵਾਹਿਗੁਰੂ ਜੀ ਕਰਾ ਰਹੇ ਨੇ। ਦਾਸ ਨੇ ਦੋਏ ਘਰ ਜੋੜ ਬੇਨਤੀ ਕੀਤੀ, ਭਾਈ ਜੀ ਇੱਕ ਗੱਲ ਦੱਸੋ, ਜੇ ਘਰ ਦੇ ਵਿੱਚ ਚੋਰ ਆ ਜਾਵੇ ਅਤੇ ਚੋਰੀ ਕਰਦਿਆਂ ਰੰਗੇ ਹੱਥੀ ਫੜਿਆ ਜਾਵੇ ਤੇ ਕੀ ਕਰੋਗੇ? ਕਹਿੰਦੇ ਜੀ ਸਭ ਤੋਂ ਪਹਿਲੇ ਤੇ ਕੁੱਟਾਂਗੇ ਰੱਜ ਕੇ। ਮੈਂ ਕਿਹਾ ਫੇਰ? ਕਹਿੰਦੇ ਨੇ ਫੇਰ ਉਹਨੂੰ ਪੁਲਿਸ ਦੇ ਹਵਾਲੇ ਕਰਾਂਗੇ, ਕਾਨੂੰਨ ਦੇ ਹਵਾਲੇ ਕਰਾਂਗੇ। ਮੈਂ ਕਿਹਾ ਜੀ ਕਿਉਂ? ਤੁਹਾਨੂੰ ਤੇ ਚਾਹੀਦਾ ਦੇਸੀ ਘਿਓ ਦੀਆਂ ਪਰੌਂਠੀਆਂ ਬਣਾ ਕੇ ਉਹਨੂੰ ਖਵਾਓ, ਮਿੱਠਾ ਬਣਾਓ, ਰੱਜ ਕੇ ਛਕਾਓ, ਉਹਦੇ ਚਰਨ ਘੁੱਟੋ ਕਿ ਚੋਰ ਜੀ ਤੁਸੀਂ ਤਾਂ ਪਰਮਾਤਮਾ ਦੇ ਹੁਕਮ ਵਿੱਚ ਚੋਰੀ ਕਰਨ ਆਏ ਹੋ, ਤੁਸੀਂ ਜੇ ਚੋਰੀ ਕਰ ਰਹੇ ਹੋ ਤੇ ਇਹ ਵੀ ਤਾਂ ਪਰਮਾਤਮਾ ਦਾ ਹੁਕਮ ਹੈ ਨਾ। ਜੇ ਕੋਈ ਡਾਕਾ ਪਾ ਰਿਹਾ, ਕਿਸੇ ਦੀ ਹੱਤਿਆ ਕਰ ਰਿਹਾ ਤੇ ਇਹ ਕਹਿ ਦਈਏ ਕਿ ਉਹ ਵੀ ਪਰਮਾਤਮਾ ਦੇ ਹੁਕਮ ਵਿੱਚ ਹੈ, ਭਾਈ ਪਰਮੇਸ਼ਵਰ ਨੇ ਸਾਨੂੰ ਮਨੁੱਖਾ ਦੇਈ ਬਖਸ਼ੀਏ, ਇਹ ਮਾਇਆ ਵੀ ਉਸ ਸੋਹਣੇ ਵਾਹਿਗੁਰੂ ਦੀ ਰਚੀ ਹੋਈ ਹੈ, ਕੋਈ ਸ਼ੱਕ ਨਹੀਂ। ਪਰ ਇਸ ਮਾਇਆ ਤੋਂ ਬਚਣ ਵਾਸਤੇ ਵਾਹਿਗੁਰੂ ਜੀ ਨੇ ਸਾਨੂੰ ਉਪਦੇਸ਼ ਬਖਸ਼ਿਆ। ਗੁਰੂ ਕਿਆ ਸਿੱਖਾ? ਜੀਵਨ ਜਿਉਂਦਿਆਂ ਗੁਰੂ ਦੇ ਉਪਦੇਸ਼ ਨੂੰ ਕਮਾਉਣਾ। ਜਦੋਂ ਗੁਰੂ ਦੇ ਉਪਦੇਸ਼ ਨੂੰ ਕਮਾਏਗਾ ਤੈਨੂੰ ਚੰਗੇ ਮੰਦੇ ਦੀ ਸੋਝੀ ਹੋਏਗੀ। ਸਤਿਗੁਰਾਂ ਨੇ ਸਾਨੂੰ ਗੁਰਬਾਣੀ ਰੂਪ ਦੇ ਵਿੱਚ ਚੰਗੀ ਮਤ ਧਾਰਨ ਦਾ ਹੁਕਮ ਕੀਤਾ ਅਤੇ ਮੰਦੀ ਮਤ ਨੂੰ ਤਿਆਗਣ ਦਾ ਹੁਕਮ ਕੀਤਾ, ਅਸੀਂ ਇਹ ਕਿਉਂ ਭੁੱਲ ਗਏ ਹਾਂ? ਬਾਬਾ ਜੀ ਫਰਮਾਉਂਦੇ ਨੇ ਨੌਵੇਂ ਪਾਤਸ਼ਾਹ, ਗੁਰ ਉਪਦੇਸ਼ ਸੁਣਿਓ ਨਾ ਕਾਨਨ ਪਰ ਦਾਰਾ ਲਪਟਾਇਓ। ਗੁਰੂ ਦਾ ਉਪਦੇਸ਼ ਕੰਨੀ ਨਹੀਂ ਧਰਿਆ, ਜੀਵਨ ਵਿੱਚ ਧਾਰਨ ਨਹੀਂ ਕੀਤਾ ਅਤੇ ਮੰਦੇ ਕਰਮਾਂ ਦੇ ਵਿੱਚ ਲੱਗਾ ਹੋਇਆ ਰੱਬ ਨੂੰ ਦੋਸ਼ ਦੇ ਰਿਹਾ। ਸੋ ਸੱਚੇ ਪਾਤਸ਼ਾਹ ਕਿਰਪਾ ਕਰਕੇ ਮਨੁੱਖ ਦੇ ਹਾਲਾਤ ਬਿਆਨ ਕਰਦਿਆਂ ਦੱਸਦੇ ਨੇ, ਭਾਵੇਂ ਕਈ ਪ੍ਰਕਾਰ ਦੇ ਯਤਨ ਕੀਤੇ ਪਰ ਮਾਇਆ ਦੇ ਵਿੱਚੋਂ ਗਲਤਾਨ ਹੋਏ ਮਨੁੱਖ ਨੂੰ ਜਦੋਂ ਤੱਕ ਬਾਣੀ ਨਹੀਂ ਪੜੀ, ਗੁਰਮਤਿ ਦੀ ਵਿਚਾਰਧਾਰਾ ਨੂੰ ਹਿਰਦੈ ਧਾਰਨ ਨਹੀਂ ਨਾ ਕੀਤਾ, ਤਾਂ ਤੱਕ ਇਸ ਮਾਇਆ ਦੇ ਅਡੰਬਰ ਵਿੱਚ ਹੀ ਖੱਚਤ ਹੋਇਆ ਰਿਹਾ।
ਕੋਈ ਐਸੋ ਰੇ ਭੇਟੈ ਸੰਤ, ਮੇਰੀ ਲਾਹੈ ਸਗਲ ਚਿੰਤ, ਠਾਕੁਰ ਸਿਓ ਮੇਰਾ ਰੰਗ ਲਾਵੈ।
ਵੇਖੋ ਮੇਰੇ ਪੰਚਮ ਪਾਤਸ਼ਾਹ ਕੈਸੇ ਦਿਆਲ ਨੇ, ਜਦੋਂ ਮਨੁੱਖ ਦੇ ਐਸੇ ਹਾਲਾਤ ਵੇਖੇ ਕਿ ਮਾਇਆ ਦੇ ਰੰਗਣ ਵਿੱਚ ਰੰਗਿਆ ਹੋਇਆ ਮਨੁੱਖ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪੈ ਆਨ ਲੁਟਾਵੈ। ਜਦੋਂ ਇਹ ਹਾਲਾਤ ਵੇਖੇ ਨਾ ਤੇ ਪਿਤਾ ਜੀ ਨੇ ਰਾਹ ਦੱਸਿਆ, ਬਚਣ ਦਾ ਰਾਹ। ਉਹ ਰਾਹ ਕਿਹੜਾ? ਪੁਕਾਰ ਕਰਨੀ। ਗੁਰੂ ਕਿਆ ਸਿੱਖਾ? ਪੁਕਾਰ ਕਰ, ਆਵਾਜ਼ ਮਾਰ। ਕਬੀਰ ਕੇਸੋ ਕੇਸੋ ਕੂਕੀ ਹੈ, ਨਾ ਸੋਈਏ ਅਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਨੇ ਪੁਕਾਰ। ਤੂੰ ਕੂਕਣਾ ਜਾਰੀ ਰੱਖ, ਬਾਣੀ ਰੂਪ ਦੇ ਵਿੱਚ, ਸਿਮਰਨ ਰੂਪ ਦੇ ਵਿੱਚ, ਗੁਰਮੰਤਰ ਮੂਲ ਮੰਤਰ ਰੂਪ ਦੇ ਵਿੱਚ ਉਸ ਸੋਹਣੇ ਰੱਬ ਨੂੰ ਪੁਕਾਰ। ਕੋਈ ਐਸੋ ਰੇ ਭੇਟੈ ਸੰਤ, ਮੇਰੀ ਲਾਹੈ ਸਗਲ ਚਿੰਤ, ਇਹ ਪੁਕਾਰ ਕਰਨ ਦੀ ਜਾਚ ਹੈ। ਪਰਮੇਸ਼ਵਰ ਜੀ ਕੋਈ ਐਸਾ ਬਖਸ਼ਿਆ ਮਿਲਾ ਦਿਓ ਨਾ ਜਿਹਦੀ ਸੰਗਤ ਸਦਕਾ ਮੇਰੇ ਅੰਦਰ ਦੀ ਚਿੰਤਾ ਸਦਾ ਲਈ ਮੁੱਕ ਜਾਵੇ, ਮੇਰੇ ਅੰਦਰ ਦੇ ਦੁੱਖਾਂ ਨੂੰ ਸਦਾ ਲਈ ਸੋਕਾ ਪੈ ਜਾਵੇ ਤੇ ਅੰਦਰ ਮਨ ਵਿੱਚ ਆਨੰਦ ਦੀ ਸਦ ਹਰਿਆਵਲ ਪ੍ਰਗਟ ਹੋ ਜਾਵੇ।
ਪੜੇ ਰੇ ਸਗਲ ਬੇਦ ਨਹਿ ਚੂਕੈ ਮਨ ਭੇਦ, ਇੱਕ ਖਿਨ ਨਾ ਧੀਰਹਿ ਮੇਰੇ ਘਰ ਕੇ ਪੰਚਾ।
ਭਾਵੇਂ ਮੈਂ ਧਰਮੀ ਹੋਣ ਦਾ ਦਾਅਵਾ ਕੀਤਾ, ਚੋਲਾ ਵੀ ਧਰਮ ਵਾਲਾ ਪਾ ਲਿਆ, ਵੇਦ ਪੁਰਾਣ ਪੜ੍ਹ ਕੇ ਵੇਖ ਲਏ, ਕੇਵਲ ਜ਼ਬਾਨ ਨਾਲ ਪੜ੍ਹਦਾ ਰਿਹਾ, ਅੰਦਰ ਧਾਰਨ ਨਾ ਕਰ ਸਕਿਆ ਤੇ ਮੇਰੇ ਮਨ ਵਿੱਚ ਜੋ ਬੁਰਿਆਈਆਂ ਦਾ ਸੰਗਲ ਸੀ ਨਾ, ਉਸ ਤੋਂ ਖਹਿੜਾ ਨਾ ਛੁੱਟਿਆ। ਮੇਰੇ ਅੰਦਰ ਦੇ ਜਿਹੜੇ ਪੰਜ ਚੋਰ ਨੇ ਨਾ, ਘਰ ਕੇ ਪੰਚਾ, ਇਸ ਦੇਹੀ ਮੈਂ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਇਹਨਾਂ ਤੋਂ ਮੈਂ ਛੁੱਟ ਨਹੀਂ ਸਕਿਆ। ਭਾਵੇਂ ਵੇਦ ਪੜ੍ਹੇ, ਭਾਵੇਂ ਯਤਨ ਕੀਤੇ, ਪਰ ਮੇਰੇ ਮਨ ਨੂੰ ਧੀਰਜ ਨਹੀਂ ਮਿਲਿਆ।
ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ, ਇੱਕ ਅੰਮ੍ਰਿਤ ਨਾਮ ਮੇਰੇ ਹਿਰਦੈ ਸਿੰਚਾ।
ਸਤਿਗੁਰੂ ਗਰੀਬ ਨਿਵਾਸ ਇਸੇ ਲਈ ਸੰਗਤ ਦੀ ਮਰਿਆਦਾ ਨੂੰ ਦਰਸਾਉਂਦੇ ਨੇ। ਮੇਰੇ ਮਾਧੋ ਜੀ, ਸਤ ਸੰਗਤ ਮਿਲੈ ਸੋ ਤਰਿਆ। ਕੀ ਹੋਏਗਾ, ਸੰਗਤ ਵਿੱਚ ਆਇਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ। ਪੜ੍ਹਦੇ ਹੋ ਨਾ ਬਚਨ ਸੋਦਰ ਦੇ ਜਾਪ ਵਿੱਚ, ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਜਦੋਂ ਕੇਵਲ ਲਫਜ਼ ਆ ਗਿਆ ਨਾ, ਫਿਰ ਇਹਦੇ ਵਿੱਚ ਕੋਈ ਦੂਜੀ ਆਪਸ਼ਨ ਨਹੀਂ, ਇਹਦੇ ਵਿੱਚ ਕੋਈ ਹੋਰ ਚੋਣ ਨਹੀਂ, ਕੋਈ ਇਫ ਬਟ ਨਹੀਂ, ਕੋਈ ਕੁਐਸਚਨ ਮਾਰਕ ਨਹੀਂ, ਕੋਈ ਦੁਚਿੱਤੀ ਨਹੀਂ, ਕੋਈ ਭੁਲੇਖਾ ਨਹੀਂ। ਬਾਬਾ ਜੀ ਫਰਮਾਉਂਦੇ ਨੇ, ਕਿਸੇ ਐਸੇ ਬਖਸ਼ੇ ਹੋਏ ਸੰਤ ਪੁਰਸ਼ ਦੀ ਸੰਗਤ, ਬੇਨਤੀ ਕਰਾਂ ਸਾਧ ਸੰਗਤ ਜੀ, ਸੰਤ ਲਫਜ਼ ਬੜਾ ਉੱਚਾ ਤੇ ਸੋਚਾ, ਗੁਰਬਾਣੀ ਵਿੱਚ ਸਤਿਗੁਰਾਂ ਨੇ ਵਾਰ ਵਾਰ ਵਰਤਿਆ, ਪਰ ਅਫਸੋਸ ਗੁਰਬਾਣੀ ਦੇ ਵਿੱਚ ਕੁਝ ਉੱਚੀਆਂ ਅਵਸਥਾ ਦਾ ਜਿਹੜਾ ਜ਼ਿਕਰ ਹੈ ਨਾ ਜੀ, ਸੰਤ ਸਾਧ ਬ੍ਰਹਮ ਗਿਆਨੀ ਖਾਲਸਾ, ਅੱਜ ਇਹਨਾਂ ਲਫਜ਼ਾਂ ਦੀ ਮਾਰਕੀਟਿੰਗ ਬੜੀ ਹੋ ਰਹੀ ਹੈ। ਜਿਹੜੇ ਨਾਮ ਜਪਣ ਵਾਲੇ ਨੇ, ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਅਨੁਸਾਰ ਜੀਵਨ ਜਿਉਣ ਵਾਲੇ ਨੇ, ਦੁਨੀਆਂ ਨੂੰ ਸੰਸਾਰ ਨੂੰ ਗੁਰੂ ਦੇ ਨਾਲ ਜੋੜਨ ਵਾਲੇ ਨੇ, ਉਹਨਾਂ ਦੇ ਚਰਨਾਂ 'ਤੇ ਸੀਸ ਝੁਕਦਾ, ਸਤਿਕਾਰਯੋਗ ਨੇ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਵੀ ਐਸੇ ਗੁਰਮੁਖਾਂ ਦੇ ਪ੍ਰਤੀ ਭਾਵਨਾ ਪ੍ਰਗਟ ਕਰਦੇ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰੈ ਨਾਮ ਜਪਾਵੇ। ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਇੱਟ ਪੁੱਟੋ ਤੇ 10 ਬ੍ਰਹਮ ਗਿਆਨੀ ਨੇ, ਅਨੇਕਾਂ ਸੰਤ ਨੇ, ਅਨੇਕਾਂ ਹੀ ਖਾਲਸਾ ਹੋਣ ਦਾ ਦਾਅਵਾ ਕਰਦੇ ਨੇ। ਅਸਲ ਦੇ ਵਿੱਚ ਖਾਲਸਾ ਇੱਕ ਉੱਚੀ ਤੇ ਸੁੱਚੀ ਅਵਸਥਾ ਦਾ ਨਾਮ ਹੈ। ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਨੂੰ ਕਿਸੇ ਸਾਧ ਨੂੰ ਪੋਸਟਰ ਛਪਵਾ ਕੇ ਜਾਂ ਸੋਸ਼ਲ ਮੀਡੀਆ 'ਤੇ ਆਪਣੀ ਐਡਵਰਟੀਜ਼ਮੈਂਟ ਨਹੀਂ ਕਰਨੀ ਪੈਂਦੀ। ਹਰ ਕਾ ਭਗਤ ਪ੍ਰਗਟ ਨਹੀਂ ਛਪੇ, ਉਹ ਕੋਈ ਲੁਕਦਾ ਥੋੜ੍ਹੀ। ਪਰ ਅੱਜ ਸੰਸਾਰ ਦੇ ਵਿੱਚ, ਖਾਸ ਤੌਰ ਪੰਜਾਬ ਦੀ ਧਰਤੀ 'ਤੇ, ਇਹਨਾਂ ਲਫਜ਼ਾਂ ਦੀ ਇੰਨੀ ਮਾਰਕੀਟਿੰਗ ਹੋਈ ਕਿ ਹਰ ਦੂਜਾ ਬੰਦਾ ਖਾਲਸਾ ਅਤੇ ਹਰ ਚੌਥਾ ਬੰਦਾ ਸੰਤ। ਅਤੇ ਪੰਜਾਬ ਦੇ ਹਾਲਾਤ ਵੇਖ ਲਓ, ਜੁੜਨਾ ਸੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ, ਬਾਣੀ ਦੀ ਪਾਵਨ ਵਿਚਾਰਧਾਰਾ ਨੂੰ ਹਿਰਦੈ ਧਾਰਨ ਕਰਨਾ ਸੀ ਅਤੇ ਸੰਸਾਰ ਦੇ ਵਿੱਚ ਪ੍ਰਚਾਰ ਕਰਨਾ ਸੀ। ਜੋੜ ਲਿਆ ਆਪਣੇ ਚੇਲਿਆਂ ਅਤੇ ਚੋਲਿਆਂ ਨਾਲ, ਜੋੜ ਲਿਆ ਆਪਣੇ ਡੇਰਿਆਂ ਨਾਲ। ਸੋ ਚੰਗਿਆਂ ਦਾ ਸਤਿਕਾਰ ਕਰੋ ਭਾਈ, ਪਰ ਹਰ ਇੱਕ ਦੇ ਮਗਰ ਨਾ ਲੱਗ ਜਾਇਆ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਨੇ, ਮੇਰੇ ਸੱਚੇ ਪਾਤਸ਼ਾਹ ਕਿਰਪਾ ਨਿਧਾਨ ਜਗਤ ਗੁਰ ਬਾਬਾ ਜੀ ਸਾਰੇ ਜਗਤ ਨੂੰ ਸਾਂਝਾ ਸੁਨੇਹਾ ਬਖਸ਼ਿਸ਼ ਕਰਕੇ ਇਹੋ ਕਿਰਪਾ ਵਰਤਾਉਂਦੇ ਨੇ ਕਿ ਐਸੇ ਬਖਸ਼ੇ ਹੋਏ ਦੀ ਸੰਗਤ ਪ੍ਰਾਪਤ ਹੋਵੇ ਜੋ ਅੰਮ੍ਰਿਤ ਨਾਮ ਦੀ ਨਿਰਮਲ ਧਾਰ ਮੇਰੇ ਜੀਵਨ ਵਿੱਚ ਪ੍ਰਗਟ ਕਰੇ। ਬੇਨਤੀ ਕਰਾਂ, ਚਾਰ ਅੰਮ੍ਰਿਤ ਗੁਰੂ ਦੀ ਕਿਰਪਾ ਨਾਲ ਤੁਸੀਂ ਸੰਭਾਲ ਲਓ, ਪੰਜਵਾਂ ਅੰਮ੍ਰਿਤ ਗੁਰੂ ਆਪ ਤੁਹਾਡੇ ਜੀਵਨ ਵਿੱਚ ਬਖਸ਼ਿਸ਼ ਕਰ ਦੇਗਾ। ਪਹਿਲਾ ਹੈ ਅੰਮ੍ਰਿਤ ਵੇਲਾ, ਦੂਜਾ ਹੈ ਅੰਮ੍ਰਿਤ ਨਾਮ, ਤੀਜਾ ਹੈ ਅੰਮ੍ਰਿਤ ਬਾਣੀ। ਪੜ੍ਹਦੇ ਹੋ ਨਾ ਬਚਨ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਪਹਿਲਾ ਹੈ ਅੰਮ੍ਰਿਤ ਵੇਲਾ, ਦੂਜਾ ਹੈ ਅੰਮ੍ਰਿਤ ਨਾਮ, ਤੀਜਾ ਹੈ ਅੰਮ੍ਰਿਤ ਬਾਣੀ, ਚੌਥਾ ਹੈ ਖੰਡੇ ਬਾਟੇ ਦਾ ਅੰਮ੍ਰਿਤ, ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਮਰਿਆਦਾ। ਜਿਸ ਦਿਨ ਗੁਰਸਿੱਖ ਦੇ ਜੀਵਨ ਵਿੱਚ ਇਹ ਚਾਰ ਅੰਮ੍ਰਿਤ ਪ੍ਰਗਟ ਹੋ ਗਏ ਨਾ, ਅਤੇ ਪੰਜਵਾਂ ਅੰਮ੍ਰਿਤ ਫਲ ਸਤਿਗੁਰੂ ਆਪ ਸਾਡੇ ਜੀਵਨ ਵਿੱਚ ਪ੍ਰਗਟ ਕਰ ਦੇਣਗੇ।
ਜੇ ਤੇਰੇ ਤੀਰਥ ਨਹਾਏ, ਅਹੰਗ ਬੁੱਧ ਮੈਲ ਲਾਏ, ਘਰ ਕੋ ਠਾਕੁਰ ਇੱਕ ਤਿਲ ਨਾ ਮਾਨੈ।
ਭਾਵੇਂ ਤੀਰਥਾਂ ਦਾ ਇਸ਼ਨਾਨ ਕੀਤਾ, ਤੀਰਥਾਂ ਦਾ ਇਸ਼ਨਾਨ ਗੁਰਸਿੱਖ ਵੀ ਕਰਦੇ ਨੇ, ਮੁਬਾਰਕ ਹੈ, ਪਰ ਜੇ ਤੀਰਥਾਂ ਦਾ ਇਸ਼ਨਾਨ ਕਰਦਿਆਂ ਵੀ ਕੇਵਲ ਮਨ ਵਿੱਚ ਅਜੇ ਤੱਕ ਇਹ ਭੁਲੇਖਾ ਹੈ ਕਿ ਸੰਗਰਾਂਦ ਦੇ ਸੰਗਰਾਂਦ ਤੀਰਥ 'ਤੇ ਜਾਣਾ ਹੈ, ਜਾਂ ਹਰ ਪੂਰਨਮਾਸ਼ੀ 'ਤੇ, ਹਰ ਮੱਸਿਆ 'ਤੇ, ਹਰ ਪੰਚਮੀ 'ਤੇ, ਜਾਂ ਹਰ ਇਤਵਾਰ ਗੁਰਦੁਆਰੇ ਜਾਣਾ, ਤਾਂ ਭਾਈ ਅਜੇ ਅਸੀਂ ਆਪਣੇ ਜੀਵਨ ਵਿੱਚੋਂ ਭੁਲੇਖੇ ਨੂੰ ਨਹੀਂ ਮੁਕਾ ਸਕੇ। ਤੀਰਥ ਦਾ ਇਸ਼ਨਾਨ ਤਾਂ ਤੱਕ ਮੁਬਾਰਕ ਹੈ ਜਦੋਂ ਅਸੀਂ ਭਾਵਨਾ ਅਤੇ ਸ਼ਰਧਾ ਨਾਲ ਉਸ ਤੀਰਥ ਦੇ ਇਤਿਹਾਸ ਨੂੰ ਸੁਣ ਕੇ, ਸਮਝ ਕੇ ਸੇਧ ਲੈ ਸਕੀਏ। ਨਹੀਂ ਤਾਂ ਤੀਰਥਾਂ ਦਾ ਇਸ਼ਨਾਨ ਵੀ ਜਿਹੜਾ ਨਾ, ਉਹ ਕੇਵਲ ਪਖੰਡ ਬਣ ਕੇ ਰਹਿ ਜਾਏਗਾ। ਸਤਿਗੁਰੂ ਫਰਮਾਉਂਦੇ ਨੇ ਤੀਰਥਾਂ ਦੇ ਇਸ਼ਨਾਨ ਕੀਤੇ, ਹੋਰ ਬੜੇ ਯਤਨ ਕੀਤੇ, ਪਰ ਜਿਹੜੀ ਹਉਮੈ ਅਹੰਕਾਰ ਦੀ ਮੈਲ ਹੈ ਨਾ, ਉਹ ਨਹੀਂ ਲੱਥੀ। ਤੀਰਥਾਂ ਦੇ ਇਸ਼ਨਾਨ ਕੀਤਿਆਂ ਵੀ ਮੇਰਾ ਠਾਕੁਰ, ਮੇਰਾ ਪਰਮਾਤਮਾ ਮੇਰੇ ਤੇ ਪ੍ਰਸੰਨ ਨਹੀਂ ਹੋਇਆ।
ਕਦ ਪਾਵੋ ਸਾਧ ਸੰਗ, ਹਰ ਹਰ ਸਦਾ ਆਨੰਦ, ਗਿਆਨ ਅੰਜਨ ਮੇਰਾ ਮਨ ਇਸ਼ਨਾਨੈ।
ਕਦੋਂ ਕਿਰਪਾ ਹੋਵੇ, ਬਖਸ਼ਿਸ਼ ਦਾ ਪਾਤਰ ਬਣ ਜਾਵਾਂ, ਮੇਰੇ ਜੀਵਨ ਵਿੱਚ ਵੀ ਨਿਰਮਲ ਭਾਉ ਪ੍ਰਗਟ ਹੋਵੇ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੋ ਸਾਡੇ ਆਦਿ ਗੁਰੂ ਨੇ, ਪਰਮੇਸ਼ਵਰ ਦਾ ਨਿੱਜ ਸਰੂਪ ਨੇ, ਸਿੱਖਾਂ ਨੇ ਪੁੱਛਿਆ ਸੀ, ਪਿਤਾ ਜੀ ਤੁਸੀਂ ਇਹ ਤਾਂ ਬਾਣੀ ਰਾਹੀਂ ਮਾਰਗਦਰਸ਼ਨ ਕੀਤਾ ਨਾ ਕਿ ਕਿਹੜੇ ਕਿਹੜੇ ਕਰਮ ਕੀਤਿਆਂ ਪ੍ਰਭੂ ਪ੍ਰਸੰਨ ਹੁੰਦਾ ਹੈ, ਪਰ ਅੱਜ ਇਹ ਕਿਰਪਾ ਕਰਕੇ ਦੱਸੋ ਨਾ, ਉਹ ਕਿਹੜੇ ਕਰਮ ਨੇ ਜਿਨ੍ਹਾਂ ਦੇ ਕੀਤਿਆਂ ਪਰਮਾਤਮਾ ਦੀ ਖੁਸ਼ੀ ਪ੍ਰਾਪਤ ਨਹੀਂ ਹੋ ਸਕਦੀ। ਅਤੇ ਪਿਤਾ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਜੋ ਬਚਨ ਪ੍ਰਗਟ ਕੀਤੇ, ਉਹ ਸ਼ਬਦ ਰੂਪ ਹੋ ਕੇ ਸਮੁੱਚੇ ਜਗਤ ਜੀਵਾਂ ਦਾ ਮਾਰਗ ਪ੍ਰਦਰਸ਼ਨ ਕਰ ਰਹੇ ਨੇ। ਪਿਤਾ ਜੀ ਦਾ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਕਿਹੜੇ ਕਿਹੜੇ ਕਰਮ ਨੇ ਜਿਨ੍ਹਾਂ ਦੇ ਕੀਤਿਆਂ ਰੱਬ ਪ੍ਰਸੰਨ ਨਹੀਂ ਹੁੰਦਾ, ਉਸੇ ਸ਼ਬਦ ਦੀ ਅੱਜ ਪੰਚਮ ਪਾਤਸ਼ਾਹ ਵਿਚਾਰ ਕਰ ਰਹੇ ਨੇ। ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਨਾ ਭੀਜੈ ਰਾਗੀ ਨਾਦੀ ਬੇਦ, ਭੀਜਣਾ ਕਹਿੰਦੇ ਨੇ ਪ੍ਰਸੰਨ ਹੋਣਾ, ਖੁਸ਼ ਹੋਣਾ। ਪਰਮਾਤਮਾ ਪ੍ਰਸੰਨ ਨਹੀਂ ਹੁੰਦਾ ਕਿੰਨਾ ਕਰਮਾਂ ਤੋਂ? ਸਤਿਗੁਰਾਂ ਨੇ ਪੂਰੀ ਲਿਸਟ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖ ਦਿੱਤੀ। ਨਾ ਭੀਜੈ ਰਾਗੀ ਨਾਦੀ ਵੇਦ, ਨਾ ਭੀਜੈ ਸੁਰਤੀ ਗਿਆਨੀ ਯੋਗ, ਨਾ ਭੀਜੈ ਸੋਗੀ ਕੀਤੇ ਰੋਜ਼, ਨਾ ਭੀਜੈ ਰੂਪੀ ਮਾਲੀ ਰੰਗ, ਨਾ ਭੀਜੈ ਤੀਰਥ ਭਵੈ ਅਨੰਗ, ਨਾ ਭੀਜੈ ਦਾਤੀ ਕੀਤੇ ਪੁੰਨ, ਨਾ ਭੀਜੇ ਬਾਹਰ ਬੈਠਿਆਂ ਸੁਣ, ਨਾ ਭੀਜੇ ਭੇੜ ਮਰੇ ਭੇੜ ਸੂਰ, ਨਾ ਭੀਜੇ ਕੇਤੇ ਹੋਵੇ ਧੂੜ। ਇਹ ਸਾਰੇ ਕਰਮ ਕੀਤਿਆਂ ਰੱਬ ਦੀ ਪ੍ਰਸੰਨਤਾ ਨਹੀਂ। ਕਦੇ ਪੁੱਛੋ ਸਤਿਗੁਰੂ ਕੋਲੋਂ ਹੱਥ ਜੋੜ ਕੇ, ਪਿਤਾ ਜੀ ਫਿਰ ਉਹ ਕਿਹੜਾ ਕਰਮ ਹੈ ਜਿਹਦੇ ਕੀਤਿਆਂ ਰੱਬ ਪ੍ਰਸੰਨ ਹੁੰਦਾ? ਅਤੇ ਪਿਤਾ ਗੁਰਦੇਵ ਅੰਤਮ ਪੰਕਤੀ ਵਿੱਚ ਫਰਮਾਉਂਦੇ ਨੇ, ਲੇਖਾ ਲਿਖੀ ਹੈ ਮੰਨ ਕੇ ਭਾਏ ਨਾਨਕ ਭੀਜੈ ਸਾਚੇ ਨਾਏ। ਪਰਮੇਸ਼ਵਰ ਦੀ ਬੰਦਗੀ ਹੀ ਪਰਮੇਸ਼ਵਰ ਨੂੰ ਚੰਗੀ ਲੱਗਦੀ। ਸੋ ਉਸ ਦੀ ਬੰਦਗੀ ਵਿੱਚ ਜੁੜ, ਉਸ ਸੋਹਣੇ ਰੱਬ ਨੂੰ ਧਿਆਉਣਾ ਕਰ, ਉਸ ਦੀ ਆਰਾਧਨਾ ਕਰ। ਪਹਿਲੇ ਜੇਵਾ ਜਪੇਗੀ, ਜਪਦਿਆਂ ਜਪਦਿਆਂ ਜੇਵਾ ਧੰਨ ਹੋਵੇਗੀ, ਫਿਰ ਕੰਠ ਵਿੱਚ ਵਸੇਗਾ ਸਿਮਰਨ, ਫਿਰ ਸੁਰਤੀ ਵਿੱਚ ਆਵੇਗਾ। ਸੁਰਤੀ ਵਿੱਚ ਸਾਵਧਾਨ ਹੋ ਕੇ ਜਪੇਗਾ ਅਤੇ ਫਿਰ ਰੋਮ ਰੋਮ ਜਪੇਗਾ, ਸਵਾਸ ਸਵਾਸ ਜਪੇਗਾ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਗੁਰਮੁਖ ਦੀ ਅਵਸਥਾ ਕਿੱਥੇ ਪਹੁੰਚ ਜਾਂਦੀ ਹੈ? ਗੁਰਮੁਖ ਰੋਮ ਰੋਮ ਹਰਤੇ ਆਵੇ। ਸੋ ਇਸ ਅਵਸਥਾ ਦਾ ਆਨੰਦ ਮਾਣਨਾ ਅਤੇ ਇਸ ਅਵਸਥਾ ਤੱਕ ਪੁੱਜਣ ਦੀ ਪੁਕਾਰ ਕਰਨਾ ਸਿੱਖੀਏ ਜੀ।
ਸਗਲ ਆਸ਼ਰਮ ਕੀਨੇ ਮਨੁਆ ਨਹਿ ਪਤੀਨੇ, ਵਿਵੇਕਹੀਨ ਦੇਹੀ ਧੋਏ।
ਬੜੇ ਯਤਨ ਕੀਤੇ, ਸਗਲ ਆਸ਼ਰਮ ਕੀਨੇ, ਕਈ ਪ੍ਰਕਾਰ ਦੇ ਜਫਰ ਜਾਲ ਕਰਕੇ ਵੀ ਪਰਮੇਸ਼ਵਰ ਦੇ ਦਰ ਦੀ ਸੋਝੀ ਨਹੀਂ ਹੋਈ, ਕਿਉਂਕਿ ਕੇਵਲ ਸਰੀਰਕ ਤੌਰ 'ਤੇ ਇਸ਼ਨਾਨ ਕਰਦਾ ਰਿਹਾ, ਕੇਵਲ ਸਰੀਰਕ ਤੌਰ 'ਤੇ ਯਤਨਸ਼ੀਲ ਰਿਹਾ, ਮਨ ਕਰਕੇ ਉਸ ਸੋਹਣੇ ਰੱਬ ਦੀ, ਪਾਰ ਬ੍ਰਹਮ ਪਰਮੇਸ਼ਵਰ ਦੀ ਵਿਵੇਕ ਦੇ ਨਾਲ ਸੇਵਾ ਨਹੀਂ ਕੀਤੀ, ਉਸ ਨੂੰ ਧਿਆਉਣਾ ਨਹੀਂ ਕੀਤਾ। ਅਤੇ ਵਿਵੇਕਹੀਨ ਮਨੁੱਖ ਜਿਹੜਾ ਹੈ, ਭਾਵੇਂ ਜਿੰਨੇ ਵੀ ਤੀਰਥਾਂ ਦਾ ਇਸ਼ਨਾਨ ਕਰ ਲਵੇ, ਮਨ ਦੀ ਮੈਲ ਨਹੀਂ ਕੱਟੀ ਜਾਂਦੀ।
ਕੋਈ ਪਾਈਐ ਰੇ ਪੁਰਖ ਵਿਧਾਤਾ, ਪਾਰ ਬ੍ਰਹਮ ਕੈ ਰੰਗ ਰਾਤਾ, ਮੇਰੇ ਮਨ ਕੀ ਦੁਰਮਤ ਮਲ ਖੋਏ।
ਹੇ ਪਰਮੇਸ਼ਵਰ ਜੀ, ਇੱਥੇ ਸਤਿਗੁਰੂ ਨੇ ਪਰਮੇਸ਼ਵਰ ਦਾ ਜਿਹੜਾ ਨਾਂ ਵਰਤਿਆ ਨਾ, ਪੁਰਖ ਵਿਧਾਤਾ, ਹੇ ਵਾਹਿਗੁਰੂ ਜੀ ਕਿਰਪਾ ਕਰੋ, ਤੁਹਾਡੀ ਬਖਸ਼ਿਸ਼ ਦੇ ਨਾਲ ਮੈਂ ਵੀ ਨਾਮ ਦੇ ਰੰਗਣ ਵਿੱਚ ਰੰਗਿਆ ਜਾਵਾਂ। ਕੋਈ ਪਾਈਐ ਰਹਿ ਪੁਰਖ ਵਿਧਾਤਾ, ਪਾਰ ਬ੍ਰਹਮ ਕੈ ਰੰਗ ਰਾਤਾ, ਤਾਂ ਜੇ ਤੁਹਾਡੀ ਕਿਰਪਾ ਦੇ ਨਾਲ ਮੇਰੇ ਮਨ ਕੀ ਦੁਰਮਤ ਮਲ ਖੋਏ, ਮੇਰੇ ਅੰਦਰ ਦੀ ਜਿਹੜੀ ਮਾੜੀ ਮੱਤ ਹੈ ਨਾ, ਜੋ ਮੈਨੂੰ ਗੁਰੂ ਵਾਲਾ ਨਹੀਂ ਬਣਨ ਦਿੰਦੀ, ਉਹ ਮਤ ਸਦਾ ਲਈ ਬਿਨਸ ਜਾਵੇ।
ਕਰਮ ਧਰਮ ਜੁਗਤਾ, ਨਿਮਖ ਨਾ ਹੇਤ ਕਰਤਾ, ਗਰਭ ਗਰਭ ਪੜੈ ਕਹੀ ਨਾ ਲੇਖੈ।
ਕਰਮ ਧਰਮ ਦੇ ਵਿੱਚ ਪਿਆ, ਕੇਵਲ ਇੱਕ ਦੂਜਿਆਂ ਨੂੰ ਵੇਖ ਕੇ ਸੰਸਾਰ ਦੇ ਵਿੱਚ ਵਿਚਰਦਿਆਂ ਗੁਰਮਤਿ ਦੇ ਮਾਰਗ 'ਤੇ ਕਦਮ ਨਹੀਂ ਪੁੱਟਿਆ, ਜੋ ਸੰਸਾਰ ਵਿੱਚ ਹੁੰਦਾ ਵੇਖਿਆ ਉਸੇ ਨੂੰ ਸੱਚ ਮੰਨ ਲਿਆ। ਆ ਵੇਖੋ ਨਾ ਸਾਧ ਸੰਗਤ ਜੀ, ਕੁਝ ਦਿਹਾੜੇ ਪਹਿਲੇ ਅੰਗਰੇਜ਼ਾਂ ਦਾ ਨਵਾਂ ਸਾਲ ਚੜ੍ਹਿਆ, ਚਲੋ ਉਹਨਾਂ ਨੂੰ ਮੁਬਾਰਕ ਹੈ, ਪਰ ਉਹਨਾਂ ਨਾਲੋਂ ਵੱਧ ਸਾਨੂੰ ਚਾਅ ਚੜ੍ਹਿਆ ਹੁੰਦਾ ਨਵੇਂ ਸਾਲ ਦਾ। ਅਸੀਂ ਆਪਣਾ ਜਿਹੜਾ ਨਵਾਂ ਸਾਲ ਹੈ ਨਾ ਚੇਤਰ, ਉਹਨੂੰ ਵਿਸਾਰ ਦਿੱਤਾ। ਕੋਈ ਵਿਰਲੇ ਹੀ ਪ੍ਰਬੰਧਕ ਨੇ ਜਿਹੜੇ ਚੇਤਰ ਦੇ ਦਿਹਾੜੇ ਸੰਗਤ ਨੂੰ ਇਕੱਤਰ ਕਰਕੇ ਦੱਸਦੇ ਨੇ ਕਿ ਇਹ ਸਾਡਾ ਨਵਾਂ ਸਾਲ ਹੈ। ਜਿਨ੍ਹਾਂ ਮਹਾਂਪੁਰਸ਼ਾਂ ਦੀ ਦਾਸ ਗਰੀਬ ਨੂੰ ਸੰਗਤ ਪ੍ਰਾਪਤ ਹੋਈ, ਤਕਰੀਬਨ ਅੱਜ ਤੋਂ 30-35 ਵਰੇ ਪਹਿਲਾਂ ਕੁਦਰਤੀ ਤੌਰ 'ਤੇ 1 ਜਨਵਰੀ ਦੇ ਦਿਹਾੜੇ ਮੈਂ ਉਹਨਾਂ ਦੇ ਕੋਲ ਸਾਂ। ਮੇਰੇ ਹੁੰਦਿਆਂ ਇੱਕ ਗੁਰਸਿੱਖ ਆਇਆ, ਉਹ ਕਹਿਣ ਲੱਗਾ ਮਹਾਂਪੁਰਸ਼ਾਂ ਨੂੰ ਨਵੇਂ ਸਾਲ ਦੀ ਮੁਬਾਰਕ ਹੋਵੇ ਜੀ। ਅਤੇ ਅਗੋ ਮਹਾਂਪੁਰਸ਼ ਜਵਾਬ ਦਿੰਦੇ ਨੇ, ਧੰਨ ਗੁਰੂ ਕੇ ਸਾਹਿਬਜ਼ਾਦੇ। ਮੈਂ ਬੜਾ ਹੈਰਾਨ ਹੋਇਆ। ਦੂਜਾ ਆਇਆ, ਕਹਿਣ ਲੱਗਾ ਜੀ ਹੈਪੀ ਨਿਊ ਈਅਰ। ਅਤੇ ਉਹ ਆਖਣ ਲੱਗੇ ਧੰਨ ਗੁਰੂ ਪਿਆਰੇ। ਮੈਂ ਹੱਥ ਜੋੜ ਪੁੱਛਿਆ, ਇਹ ਕਿਹੜਾ ਭੇਤ ਹੈ, ਇਹ ਕਿਹੜੀ ਰਮਜ਼ ਹੈ, ਮੈਨੂੰ ਵੀ ਦੱਸੋ ਨਾ। ਉਹ ਤੁਹਾਨੂੰ ਹੈਪੀ ਨਿਊ ਈਅਰ ਕਹਿ ਰਹੇ ਨੇ, ਤੁਸੀਂ ਕਹਿੰਦੇ ਹੋ ਧੰਨ ਗੁਰੂ ਪਿਆਰੇ। ਉਹਨਾਂ ਦੇ ਨੇਤਰ ਸੇਜਲ ਹੋ ਗਏ, ਕਹਿਣ ਲੱਗੇ 1 ਜਨਵਰੀ ਦਾ ਜ਼ਿਕਰ ਕਰ ਰਹੇ ਹਾਂ, ਕਹਿੰਦੇ ਨੇ ਕੇਵਲ 4 ਦਿਹਾੜੇ ਪਹਿਲਾਂ ਕਲਗੀਧਰ ਪਾਤਸ਼ਾਹ ਦੇ ਸਤਿਕਾਰਯੋਗ ਮਾਤਾ ਗੁਜਰ ਕੌਰ ਅਤੇ 2 ਛੋਟੇ ਸਾਹਿਬਜ਼ਾਦਿਆਂ ਦੇ ਸਰੀਰਾਂ ਦੇ ਸੰਸਕਾਰ ਹੋਏ ਨੇ। ਕੇਵਲ 7 ਦਿਹਾੜੇ ਪਹਿਲਾਂ ਕਲਗੀਧਰ ਪਾਤਸ਼ਾਹ ਦੇ 2 ਵੱਡੇ ਫਰਜੰਦ ਅਤੇ ਸਤਿਗੁਰਾਂ ਦੇ ਪਿਆਰੇ ਸਿੱਖ 10 ਲੱਖ ਜ਼ਾਲਮ ਦੀ ਫੌਜ ਦਾ ਟਾਕਰਾ ਕਰਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ। ਆਖਣ ਲੱਗੇ ਘਰ ਦੇ ਵਿੱਚ ਜੇ ਕੋਈ ਸਰੀਰ ਚੜ੍ਹਾਈ ਕਰ ਜਾਏ ਤੇ ਕੀ 4 ਦਿਨਾਂ ਬਾਅਦ ਅਸੀਂ ਇੱਕ ਦੂਜੇ ਨੂੰ ਗਲਵਕੜੀ ਵਿੱਚ ਲੈ ਕੇ ਵਧਾਈਆਂ ਦਿੰਦੇ ਹਾਂ। ਕਲਗੀਧਰ ਪਾਤਸ਼ਾਹ ਦਾ ਪਰਿਵਾਰ ਅਸੀਂ ਆਪਣਾ ਪਰਿਵਾਰ ਸਮਝਿਆ। 4 ਦਿਨ ਪਹਿਲਾਂ ਤਾਂ ਸਾਡੇ ਨੇਤਰ ਸੇਜਲ ਸਨ, ਸਾਹਿਬਜ਼ਾਦਿਆਂ ਦੀਆਂ ਸਾਖੀਆਂ ਸੁਣ ਕੇ, ਸਾਹਿਬਜ਼ਾਦਿਆਂ ਦਾ ਇਤਿਹਾਸ ਸਰਵਣ ਕਰਕੇ, ਤੇ 4 ਦਿਨਾਂ ਦੇ ਬਾਅਦ ਅਸੀਂ ਹੈਪੀ ਨਿਊ ਈਅਰ ਤੇ ਹੋਰ ਕਈ ਪ੍ਰਕਾਰ ਦੇ ਰੰਗ ਤਮਾਸ਼ੇ ਭੰਗੜੇ ਪਾ ਰਹੇ ਹਾਂ, ਕੀ ਕਰ ਰਹੇ ਹਾਂ? ਇਹ ਸਾਡਾ ਨਵਾਂ ਸਾਲ ਨਹੀਂ। ਜਿਹੜੇ ਕ੍ਰਿਸਚਨ ਭਰਾ ਮਨਾਉਂਦੇ ਨੇ ਭਾਈ, ਉਹਨਾਂ ਨੂੰ ਮੁਬਾਰਕ ਏ। ਅਸੀਂ ਤਾਂ ਅਜੇ 4 ਦਿਹਾੜੇ ਪਹਿਲਾਂ ਵਿਰਾਗ ਵਿੱਚ ਸਾਂ ਤੇ ਅੱਜ ਵਧਾਈਆਂ ਦੇ ਰਹੇ ਹਾਂ। ਮੈਂ ਕਿਹਾ ਫਿਰ ਕੀ ਕਰੀਏ? ਕਹਿਣ ਲੱਗੇ ਜੇ ਸਾਹਮਣੇ ਵਾਲਾ ਕਵੇ ਨਾ ਹੈਪੀ ਨਿਊ ਈਅਰ। ਸਤਸੰਗਤ ਜੀ, ਇੱਕ ਬੇਨਤੀ ਕਰ ਰਹੇ ਹਾਂ, ਕਿਉਂਕਿ ਪੰਥ ਦੀ ਬੜੀ ਵੱਡੀ ਸਟੇਜ ਹੈ ਜਿੱਥੋਂ ਇਹ ਬਚਨ ਸਾਂਝਾ ਕਰ ਰਹੇ ਹਾਂ। ਕੇਵਲ ਭੇਡਾਂ ਨਾ ਬਣੀਏ, ਇੱਕ ਦੂਜੇ ਦੇ ਮਗਰ ਟੁਰ ਕੇ ਅਸੀਂ ਵੀ ਅੱਜ ਰਲ ਗੱਢ ਹੋ ਰਹੇ ਹਾਂ ਦੂਜਿਆਂ ਦੇ ਵਿੱਚ। ਚੇਤੇ ਰੱਖਿਓ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ, ਚੇਤੇ ਰੱਖਿਓ ਕਲਗੀਧਰ ਪਾਤਸ਼ਾਹ ਦੇ ਪਰਿਵਾਰ ਦੀ ਕੁਰਬਾਨੀ ਨੂੰ। ਅੱਗੇ ਜੇ ਕੋਈ ਆਖੇ ਨਾ ਹੈਪੀ ਨਿਊ ਈਅਰ, ਨਵਾਂ ਸਾਲ ਮੁਬਾਰਕ, ਤੇ ਸਿੱਖ ਨੇ ਬੜੇ ਮਾਣ ਨਾਲ ਕਹਿਣਾ ਧੰਨ ਗੁਰੂ ਪਿਆਰੇ। ਜੇ ਸਾਹਮਣੇ ਵਾਲਾ ਪੁੱਛੇ ਜੀ ਇਹਦਾ ਕੀ ਅਰਥ ਹੋਇਆ, ਤੇ ਪਿਆਰ ਨਾਲ ਦੱਸ ਸਕੋ ਕਿ ਭਾਈ ਅਸੀਂ ਆਪਣੇ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦੇ ਉਹਨਾਂ ਦੀ ਸ਼ਹੀਦੀ ਨੂੰ ਕੇਵਲ 1 ਹਫ਼ਤਾ ਨਹੀਂ ਮਨਾਉਣਾ, ਅਸੀਂ ਸਦਾ ਉਹਨਾਂ ਦੇ ਸ਼ਹੀਦੀ ਨੂੰ ਯਾਦ ਰੱਖ ਕੇ, ਸ਼ਹਾਦਤ ਨੂੰ ਯਾਦ ਰੱਖ ਕੇ ਇੱਕ ਇੱਕ ਕਦਮ ਗੁਰੂ ਦੀ ਭੈ ਭਾਵਣੀ ਵਿੱਚ ਪੁੱਟਣਾ। ਜੇ ਕੌਮ ਥੋੜ੍ਹੀ ਜਿਹੀ ਸੁਚੇਤ ਹੋ ਜਾਏ ਨਾ, ਨਵੇਂ ਸਾਲ ਦੀ ਵਧਾਈ ਦੇਣ ਦੀ ਥਾਂ ਜੇ ਕਿਤੇ ਧੰਨ ਗੁਰੂ ਪਿਆਰੇ, ਇਹ ਦਾਸ ਦੀ ਨਿੱਜੀ ਵਿਚਾਰ ਹੈ, ਪਰ ਅਸੀਂ ਸਾਰੇ ਕਲਗੀਧਰ ਦਾ ਪਰਿਵਾਰ ਹਾਂ, ਚੰਗੀ ਲੱਗੇ ਪੱਲੇ ਬੰਨਿਓ। ਨਹੀਂ ਤਾਂ ਭਾਈ ਜਿਸ ਤਰ੍ਹਾਂ ਜੀਵਨ ਜੀ ਰਹੇ ਹਾਂ ਉਹ ਸਾਨੂੰ ਸਾਰਿਆਂ ਨੂੰ ਮੁਬਾਰਕ ਹੈ।
ਜਿਸ ਭੇਟੀ ਹੈ ਸਫਲ ਮੂਰਤ, ਕਰੈ ਸਦਾ ਕੀਰਤ, ਗੁਰਪ੍ਰਸਾਦ ਕੋ ਨੇਤਰ ਹੋ ਪੇਖੈ।
ਉਹ ਸਤਿਗੁਰ ਦੀਨ ਦਿਆਲ ਜੋ ਸੱਚ ਦੀ ਮੂਰਤ ਹੈ, ਉਸ ਦੀ ਪ੍ਰਾਪਤੀ ਲਈ ਪਰਮ ਪਿਤਾ ਪਰਮੇਸ਼ਵਰ ਆਪ ਆਪੇ ਪਰਮੇਸ਼ਵਰ ਆਦਿ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਤਿਗੁਰ ਸੱਚੇ ਪਾਤਸ਼ਾਹ ਦੇ ਦਰ ਘਰ ਦੇ ਸੇਵਕ ਬਣ ਕੇ ਉਹਨਾਂ ਦੀ ਖੁਸ਼ੀ ਦੇ ਪਾਤਰ ਬਣੀਏ, ਤਾਂ ਜੇ ਇਸ ਇਹਨਾਂ ਨੇਤਰਾਂ ਦੇ ਨਾਲ ਪਰਮੇਸ਼ਵਰ ਦੇ ਪ੍ਰਤੱਖ ਦੀਦਾਰ ਹੋ ਸਕਣ।
ਮਨ ਹਟ ਜੋ ਕਮਾਵੇ, ਤਿਲ ਨਾ ਲੇਖੈ ਪਾਵੇ, ਬਗੁਲ ਜਿਉ ਧਿਆਨ ਲਾਵੇ ਮਾਇਆ ਰੇ ਧਾਰੀ।
ਮਨ ਹੱਠ ਕਰਕੇ ਜਿਹੜੇ ਕਰਮ ਕਰ ਰਹੇ ਹਾਂ ਉਹਨਾਂ ਨਾਲ ਪ੍ਰਮਾਤਮਾ ਦੀ ਪ੍ਰਸੰਨਤਾ ਨਹੀਂ, परमात्मा प्रसन्न होएगा जदों मन नूं गुरु दे चरणां विच लावांगे ते गुरु दे हुक्म अनुसार जीवन विच सच नूं पछाण के सच दे मार्ग दे पांधी होवांगे।
कोई ऐसो रे सुख है दाई प्रभ की कथा सुनाई तिस भेटे गत होए हमारी।
मेरे हर प्रीतम की कोई बात सुनावै सो भाई सो मेरा वीर। ऐसा कोई गुरमुख जन जो प्रभु दी गल करे परमेश्वर दियां बातां पावे ते बातां पाण वाले दा जीवन जे उच्चा सुच्चा होएगा ना ते सरवण करन वाले दे हिरदे दे अंदर तक वह गल्लां असर करनगियां। सो सतगुरां दे चरणां विच अरदास करिए जिवें सतगुरु पुकार करना दर्शाउंदे ने। ऐसा कोई गुरमुख जन जो प्रभु दी कथा सुनावे ते मेरे अंदर दी खेड बदल जावे।
सो प्रसन्न गोपाल राए काटरे बंधन माए गुर कै शब्द मेरा मन राता।
परमेश्वर गोपाल जी जदों प्रसन्न हुंदे ने ते जीवन विच एक कृपा वरता देंदे ने कि माया दे बंधन कट देंदे ने। काटरे बंधन माए माया दे बंधन कट देंदे ने ते गुरदेश परमेश्वर दे शब्द विच क्योंकि सिख दा गुरु है शब्द असी शब्द गुरु दे पुजारी हैं शब्द गुरु दे चरणा विच मन जुड़दा है।
सदा सदा आनंद भेटियो निरभय गोबिंद सुख नानक लादे हर चरण पराता।
जदों उस निरभउ निरवैर परमेश्वर दे चरणा दा ध्यान धरदे हां जीवन विच आनंद प्रगट हुंदा है ते सच्चे पातशाह दी कृपा दे पात्र बन जाईदा है।
सफल सफल भई सफल यात्रा।
सतगुरु बख्शिश करदे ने इस तरह गुरु दे आशे अनुसार गुरु दे उपदेश नूं हृदय धारण करके जदों जीवन जिउने आ ते इह जीवन रूप यात्रा जिहड़ी है सफल हो जांदी है। परमात्मा दे दर्शाए होए मार्ग दे कदम पुट्टिआं इह जीवन सफल हुंदा है।
आवण जाण रहे मिले साधा।
साध जना दी बख्शिश गुरु पूरे दी मेहरामत सदका इस जीवन विच ऐसी जुगत प्राप्त हुंदी है कि आवण जाण दे खेल खत्म हो जांदे ने। 84 लख जून दी जेड़ी है भटकना यह मुक जाती है। एक बेनती करा समय विच रह के साथ संगत जी के तुसी जेड़े बस्तर पाए ने किसी ने स्टिच किते होंगे ना भावें रेडीमेड ने भावें किसी टेलर को सवाए ने। जदों कोई बस्तर सियोन वाला दर्जी बस्तर सियोंदा ते उदी मशीन दे उत्ते तुहानू रील दा धागा नजर आउंदा है। कईयां नू भुलेखा शायद ए रील बस्तर नू सी रही है। नहीं प्यारे हो इस रील दे नाल नाल मशीन दे अंदर एक फिरकी दा धागा भी लगा है। फिरकी दे धागे तो बिना रील दा धागा बस्तर नू कंप्लीट तौर ते नहीं सी सकता पक्के तौर ते नहीं सी सकता। जिहड़ा असी रसना दे नाल परमेश्वर दा नाम जपदे हां बाणी पढ़दे हां यह है रील दा धागा। पर जदों तक अंदरों भावना दा फिरकी दा धागा नहीं ना नाल जुड़ेगा साडे जीवन रूप बस्तर दे विच इह सलाईयां पक्कियां नहीं होणगियां। सो गुरु पूरे दे चरणां दे विचों अज फिरकी दा धागा नाल लैके जाइए भावना दा धागा ਤਾਂ ਜੇ ਬਖਸ਼ਿਸ਼ ਹੋਵੇ ਤੇ ਜੀਵਨ ਦੇ ਵਿੱਚ ਸੱਚ ਪ੍ਰਗਟ ਹੋ ਜਾਵੇ। ਆਓ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਉਂਦੇ ਹਾਂ। ਬਹੁਤ ਸ਼ੁਕਰਗੁਜ਼ਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਨ੍ਹਾਂ ਨੇ ਤਰਸ ਕਰਕੇ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਬਖਸ਼ਿਆ। ਆਓ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਉਂਦੇ ਹਾਂ ਜੀ।
ਸਫਲ ਸਫਲ ਭਈ ਸਫਲ ਯਾਤਰਾ आवण जान रहे मिले साधा रहाओ दूजा।
वाहे गुरु जी का खालसा वाहे गुरु जी की फतेह।